ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾ।
ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।
ਰਾਜਾਨ ਰਾਜ ਹਨਾਨ ਫਾਨ ਦੇਵਾਨ ਦੇਵ ਉਪਨਾ ਮਹਾਨ ਚਾਰ ਤਖਤ ਛਤਰ ਦੇ ਮਾਲਕ ਪਰਮ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਹਰ ਜਸ ਸਰਵਣ ਕਰਨ ਲਈ ਇਕੱਤਰ ਹੋਏ ਗੁਰੂ ਰੂਪ ਸਾਧ ਸੰਗਤ ਜੀ, ਸਾਰੇ ਗੁਰਮੁਖ ਪਿਆਰੇ ਮਾਈ ਭਾਈ, ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੇ ਜੀਵਨ ਬਾਰੇ ਵਿਚਾਰ ਕਰਾਂਗੇ। ਉਹਨਾਂ ਦਾ ਜਨਮ ਕਿਉਂ ਹੋਇਆ ਸੰਸਾਰ ਤੇ, ਉਹ ਕਿਉਂ ਆਏ, ਜਪਜੀ ਸਾਹਿਬ ਜੀ ਦੀ ਪਵਿੱਤਰ ਬਾਣੀ ਕਿੱਥੇ ਉਚਾਰਨ ਹੋਈ, ਐਸੀਆਂ ਵਿਚਾਰਾਂ ਅੱਜ ਆਪਾਂ ਕਰਨੀਆਂ। ਜਿਹੜੀ ਘਟਨਾ ਜਿੱਥੇ ਘਟੀ ਹੈ ਉਸ ਮੁਤਾਬਕ ਕੁਝ ਦੱਸਿਆ ਜਾਏ, ਉਸ ਨੂੰ ਉਥਾਨਕਾ ਕਹਿੰਦੇ ਨੇ। ਉਥਾਨਕਾ ਤੋਂ ਪਹਿਲੀ ਉਥਾਨਕਾ ਅੱਜ ਆਪਾਂ ਵਿਚਾਰ ਕਰਾਂਗੇ। ਸੰਸਾਰ ਤੇ ਜਿਸ ਤੇ ਅਸੀਂ ਰਹਿ ਰਹੇ ਹਾਂ, ਇਸ ਸੰਸਾਰ ਤੇ ਸਮੇਂ ਸਮੇਂ ਉਹ ਕਰਤਾ ਅਕਾਲ ਪੁਰਖ ਵਾਹਿਗੁਰੂ ਗਾਡ ਅੱਲਾ ਈਸ਼ਵਰ ਮਾਧੋ ਹਰੀ ਭਗਵਾਨ ਬੇਅੰਤ ਜਿਸ ਦੇ ਨਾਮ ਨੇ, ਉਹ ਸੰਸਾਰ ਤੇ ਸਮੇਂ ਸਮੇਂ ਮੁਤਾਬਕ ਸੰਸਾਰ ਨੂੰ ਸੇਧ ਦੇਣ ਲਈ ਕੁਝ ਐਸੇ ਵਿਅਕਤੀਆਂ ਨੂੰ ਭੇਜਦਾ ਰਿਹਾ ਜਿਨ੍ਹਾਂ ਨੇ ਆ ਕੇ ਸੰਸਾਰ ਨੂੰ ਰੋਸ਼ਨੀ ਦਿੱਤੀ, ਸੰਸਾਰ ਨੂੰ ਮਾਰਗ ਦਰਸ਼ਨ ਕੀਤਾ, ਰਸਤਾ ਦਿਖਾਇਆ। ਐਸੇ ਵਿਅਕਤੀ ਜੋ ਸੰਸਾਰ ਤੇ ਆਏ ਉਹਨਾਂ ਨੂੰ ਅਵਤਾਰ ਕਿਹਾ ਜਾਂਦਾ ਸੀ। ਅਵਤਾਰ ਸਤਪੁਰਸ਼ਾਂ ਨੇ ਅਵਤਾਰ 6 ਤਰ੍ਹਾਂ ਦੇ ਮੰਨੇ ਨੇ। ਸਭ ਤੋਂ ਪਹਿਲਾਂ ਕਿਸ ਨੂੰ ਅਵਤਾਰ ਕਿਹਾ ਜਾਂਦਾ ਹੈ ਜੋ ਸੰਸਾਰ ਤੇ ਆ ਕੇ ਸੰਸਾਰ ਦੇ ਲੋਕਾਂ ਨੂੰ ਸੇਧ ਦੇਣ, ਠੀਕ ਮਾਰਗ ਦਰਸ਼ਨ ਕਰਨ, ਉਹ ਅਵਤਾਰ। ਅਵਤਾਰ ਮੰਨੇ ਨੇ 6 ਤਰ੍ਹਾਂ ਦੇ ਤੇ ਪਹਿਲਾ ਜੋ ਅਵਤਾਰ ਹੈ ਉਸ ਨੂੰ ਕਿਹਾ ਗਿਆ ਅੰਸਾ ਅਵਤਾਰ। ਅੰਸਾ ਅਵਤਾਰ, ਅੰਸ ਹੁੰਦੀ ਹੈ ਜਿਵੇਂ ਇੱਕ ਬਾਪ ਹੈ, ਉਸ ਦੇ 2 ਬੇਟੇ ਨੇ, ਉਹ ਉਸ ਦੀ ਅੰਸ਼ ਹੈ। ਅੱਗੋਂ ਉਸ ਦੇ ਪੋਤਰੇ ਨੇ, ਉਹ ਵੀ ਉਸ ਦੀ ਅੰਸ਼ ਹੈ। ਅੱਗੋਂ ਤੀਜੀ ਪੀੜ੍ਹੀ, ਚੌਥੀ ਪੀੜ੍ਹੀ, ਪੰਜਵੀਂ ਪੀੜ੍ਹੀ, ਦਸਵੀਂ ਪੀੜ੍ਹੀ, ਉਹ ਉਸ ਦੀ ਅੰਸ਼ ਹੈ। ਤਾਂ ਪੁਰਾਣੇ ਸਮਿਆਂ ਵਿੱਚ ਲੋਕ ਜਿਹੜੇ ਸਨ ਉਹ ਰਾਜਿਆਂ ਨੂੰ ਈਸ਼ਵਰ ਅੰਸ਼ ਮੰਨਦੇ ਸਨ। ਰਾਜਿਆਂ ਨੂੰ ਉਹ ਮੰਨਦੇ ਸਨ ਕਿ ਰਾਜੇ ਅੰਸਾ ਅਵਤਾਰ ਨੇ। ਪਰ ਪੁਰਾਣੇ ਸਮਿਆਂ ਵਿੱਚ ਜਦੋਂ ਰਾਜੇ ਧਰਮੀ ਹੁੰਦੇ ਸਨ, ਗੁਰੂ ਨਾਨਕ ਦੇਵ ਸਾਹਿਬ ਦੇ ਸਮੇਂ ਤੱਕ ਰਾਜਿਆਂ ਦੀ ਦਸ਼ਾ ਐਸੀ ਵਿਗੜ ਗਈ ਕਿ ਗੁਰੂ ਸਾਹਿਬ ਜੀ ਨੇ ਆਪਣੀ ਪਵਿੱਤਰ ਬਾਣੀ ਵਿੱਚ ਐਸੇ ਸ਼ਬਦ ਕਹੇ ਕਿ ਰਾਜੇ ਸ਼ੀਂ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਖਾਓ, ਰੱਤ ਪਿੱਤ ਕੁੱਤਿਓ ਚੱਟ ਜਾਹੋ, ਜਿੱਥੇ ਜੀਆਂ ਹੋਸੀ ਸਾਰ, ਨੱਕੀ ਵੱਡੀ ਲਾਏ ਤਬਾਰ। ਰਾਜੇ ਆਪਣੇ ਧਰਮ ਤੋਂ ਗਿਰ ਗਏ। ਭਾਈ ਸਾਹਿਬ ਜੀ ਨੇ ਵੀ ਐਸੇ ਬਚਨ ਕਹਿ ਕੇ ਕੱਲ ਆਈ ਕੁੱਤੇ ਮੂਹੀ, ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕੋ ਖਾਈ। ਰਾਜੇ ਕਿਉਂਕਿ ਇਹ ਅੰਸਾ ਅਵਤਾਰ ਸਨ ਔਰ ਧਰਮ ਦੀ ਰਾਜਧਾਨੀ ਮੰਨੇ ਗਏ ਰਾਜੇ ਲੋਕ, ਰਾਜਿਆਂ ਦਾ ਕੰਮ ਹੈ ਉਹ ਧਰਮ ਕਰਨ, ਉਹ ਪ੍ਰਜਾ ਪਾਲਕ ਹੋਣ, ਪ੍ਰਜਾ ਨੂੰ ਉਹ ਸੁਖੀ ਰੱਖਣ ਲਈ ਸਹਾਇਕ ਹੋਣ। ਪਰ ਐਸਾ ਹੋਇਆ ਨਹੀਂ। ਰਾਜੇ ਲੋਕ ਜਿਹੜੇ ਸਨ ਉਹ ਧਰਮ ਤੋਂ ਗਿਰ ਗਏ। ਰਾਜੇ ਅੰਸਾ ਅਵਤਾਰ ਸਨ, ਧਰਮ ਤੋਂ ਗਿਰ ਗਏ, ਅਨਿਆਂ ਹੋਣ ਲੱਗ ਪਿਆ। ਹਿੰਦੁਸਤਾਨ ਵਿੱਚ ਐਸੇ ਰਾਜੇ ਹੋਏ ਜਿਨ੍ਹਾਂ ਨੇ ਸੰਸਾਰ ਦੇ ਲੋਕਾਂ ਨੂੰ ਬਜਾਏ ਸੁੱਖ ਦੇਣ ਦੇ ਦੁੱਖ ਦਿੱਤਾ। ਹਿੰਦੁਸਤਾਨ ਵਿੱਚ ਇੱਕ ਰਾਜਾ ਹੋਇਆ ਕੁਤਬਦੀਨ ਏਬਕ। ਉਸਨੇ ਮੇਰਠ ਅਤੇ ਕਲੰਜਰ ਵਰਗੇ ਸ਼ਹਿਰਾਂ ਵਿੱਚ ਮੰਦਰ ਢਾ ਦਿੱਤੇ, ਮਸਜਿਦਾਂ ਬਣਵਾਈਆਂ, ਸੰਸਾਰ ਦੇ ਲੋਕਾਂ ਨੂੰ ਦੁਖੀ ਕੀਤਾ। ਉਹਨਾਂ ਨੂੰ ਪਕੜਿਆ, ਨੌਜਵਾਨ ਬੱਚੇ ਬੱਚੀਆਂ ਗਜਨੀ ਚ ਭੇਜ ਦਿੱਤੇ ਗਏ। ਤੈਮੂਰ ਨੇ, ਉਹ ਵੀ ਰਾਜਾ ਹੋਇਆ ਜਿਸ ਨੂੰ ਤਮੂਰ ਲੰਗ ਕਹਿੰਦੇ ਸਨ। ਤੈਮੂਰ ਨੇ ਦੀਪਾਲਪੁਰ ਦੇ 5000 ਹਿੰਦੂ, ਅਯੁੱਧਿਆ ਦੇ 14000 ਹਿੰਦੂ, ਬਨਾਰਸ ਦੇ 33000 ਹਿੰਦੂ ਤਲਵਾਰ ਦੀ ਭੇਟ ਕੀਤੇ। ਅਰਤਮੂਰ ਨੇ ਪਟਨੇਰ ਸ਼ਹਿਰ ਦੇ ਵਿੱਚ 29,000 ਲੋਕਾਂ ਨੂੰ ਘਰਾਂ ਵਿੱਚ ਬੰਦ ਕਰਕੇ ਅੱਗ ਲਾ ਕੇ ਸਾੜ ਦਿੱਤਾ ਗਿਆ। ਇਹ ਰਾਜਿਆਂ ਦੀ ਦਸ਼ਾ ਪਰਜਾ ਪ੍ਰਤੀ ਸੀ। ਅਲਾਉਦੀਨ ਖਿਲਜੀ ਨੇ ਮੁਸਲਮਾਨ ਜਬਰੀ ਬਣਾਇਆ ਲੋਕਾਂ ਨੂੰ। ਰਾਜਿਆਂ ਦੀ ਐਸੀ ਦਸ਼ਾ ਹੋ ਗਈ ਕਿ ਧਰਮ ਤੋਂ ਗਿਰ ਗਏ, ਪਰਜਾ ਪਾਲਕ ਦੀ ਜਗ੍ਹਾ ਪਰਜਾ ਘਾਤਕ ਹੋ ਗਏ। ਗੁਰੂ ਸਾਹਿਬ ਜੀ, ਗੁਰੂ ਨਾਨਕ ਦੇਵ ਸਾਹਿਬ ਜਦੋਂ ਸੰਸਾਰ ਤੇ ਆਏ ਉਹਨਾਂ ਸੰਸਾਰ ਦੀ ਦਸ਼ਾ ਤੱਕੀ। ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਪਹਿਲਾਂ ਦੀ ਬਾਤ ਜਿਹੜੀ ਮੈਂ ਕਰ ਰਿਹਾ ਤੁਹਾਡੇ ਨਾਲ, ਅਜੇ ਗੁਰੂ ਨਾਨਕ ਸਾਹਿਬ ਸੰਸਾਰ ਤੇ ਆਏ ਨਹੀਂ ਹਨ, ਇੰਨਾ ਜ਼ੁਲਮ ਸੰਸਾਰ ਤੇ ਹੋ ਰਿਹਾ ਹੈ। ਦੂਸਰੇ ਅਵਤਾਰ ਮੰਨੇ ਗਏ ਅਵੇਸ਼ਾ ਅਵਤਾਰ। ਵੇਸ ਹੁੰਦਾ ਭੇਖ, ਪਹਿਰਾਵਾ, ਯੂਨੀਫਾਰਮ। ਜਿਵੇਂ ਤੁਸੀਂ ਅੱਜ ਕਿਸੇ ਨੂੰ ਭੇਖ ਦੇਖਦੇ ਹੋ ਕਿਸੇ ਦਾ, ਕਿਹਨੂੰ ਗੇਰੂਏ ਵਸਤਰ ਪਹਿਨੇ ਤੇ ਤੁਸੀਂ ਕਹਿੰਦੇ ਹੋ ਇਹ ਸੰਤ ਹੈ। ਕਿਸੇ ਦੇ ਚਿੱਟੇ ਕੱਪੜੇ ਨੇ, ਤੁਸੀਂ ਕਹਿੰਦੇ ਹੋ ਇਹ ਸੰਤ ਹੈ, ਗੋਲ ਦਸਤਾਰਾ ਹੈ, ਇਹ ਸੰਤ ਹੈ। ਕੋਈ ਸੂਫੀ ਫਕੀਰ ਹੈ, ਉਸਨੇ ਕਾਲੇ ਕੱਪੜੇ ਪਹਿਰੇ ਨੇ ਤੇ ਤੁਸੀਂ ਕਹਿੰਦੇ ਹੋ ਸੂਫੀ ਫਕੀਰ ਹੈ, ਇਹ ਵੇਸ ਹੈ। ਅਵਤਾਰ ਮੰਨੇ ਦੂਸਰੀ ਕਿਸਮ ਦੇ ਆਵੇਸ਼ਾ ਅਵਤਾਰ। ਆਵੇਸ਼ ਕਿਸੇ ਭੇਸ ਵਿੱਚ ਨਹੀਂ, ਦੂਸਰੀ ਜਗ੍ਹਾ ਤੇ ਆ ਕੇ ਆਉਣਾ, ਪ੍ਰਗਟ ਹੋਣਾ, ਸੰਸਾਰ ਦਾ ਉਧਾਰ ਕਰਨਾ, ਐਸੇ ਅਵਤਾਰ ਅਵੇਸ਼ਾ ਅਵਤਾਰ ਅਖਵਾਏ। ਜਿਵੇਂ ਕਲੰਦਰ ਦਾ ਭੇਸ ਧਾਰ ਕੇ ਭਗਵਾਨ ਨੇ ਨਾਮਦੇਵ ਮਹਾਰਾਜ ਨੂੰ ਦਰਸ਼ਨ ਦਿੱਤੇ, ਉਹ ਭਗਵਾਨ ਦਾ ਅਵੇਸ਼ਾ ਅਵਤਾਰ ਹੈ। ਤੀਸਰੇ ਅਵਤਾਰ ਮੰਨੇ ਗਏ ਨਿਤ ਅਵਤਾਰ। ਨਿਤ ਅਵਤਾਰ ਸੰਸਾਰ ਦੇ ਲੋਕਾਂ ਨੇ ਸੰਤ ਮਹਾਂਪੁਰਸ਼ਾਂ ਨੂੰ ਕਿਹਾ, ਇਹ ਨਿਤ ਅਵਤਾਰ ਨੇ। ਚੌਥੇ ਅਵਤਾਰ ਮੰਨੇ ਗਏ ਨਿਮਿਤਕ ਅਵਤਾਰ। ਕਿਸੇ ਦੇ ਨਿਮਿਤ ਅਵਤਾਰ ਧਾਰਨਾ, ਕੇਵਲ ਉਸ ਦਾ ਉਧਾਰ ਕਰਨਾ, ਦੂਸਰੇ ਦਾ ਨਹੀਂ, ਉਹਨੂੰ ਨਿਮਿਤ ਅਵਤਾਰ ਕਿਹਾ ਗਿਆ। ਜਿਵੇਂ ਸਾਡੇ ਸਾਹਮਣੇ ਸਾਖੀ ਆਉਂਦੀ ਹੈ ਕਿ ਭਗਵਾਨ ਨੇ ਪ੍ਰਹਿਲਾਦ ਲਈ ਨਰਸਿੰਘ ਅਵਤਾਰ ਧਾਰਿਆ, ਹਰਨਾਕਸ਼ ਨੂੰ ਮਾਰਨ ਲਈ, ਪ੍ਰਹਿਲਾਦ ਦੀ ਰਕਸ਼ਾ ਕਰਨ ਲਈ ਨਰਸਿੰਘ ਅਵਤਾਰ ਧਾਰਿਆ, ਉਹ ਸੀ ਨਿਮਿਤਕ ਅਵਤਾਰ। ਨਿਮਿਤ ਪ੍ਰਹਿਲਾਦ ਦੇ ਨਿਮਿਤ, ਪੈਦਾ ਪ੍ਰਹਿਲਾਦ ਨੂੰ ਉਧਾਰਨ ਲਈ ਭਗਵਾਨ ਨੇ ਅਵਤਾਰ ਧਾਰਿਆ, ਨਿਮਿਤ ਅਵਤਾਰ। ਪੰਜਵੀਂ ਕਿਸਮ ਦੇ ਅਵਤਾਰ ਨੇ ਪੂਰਨ ਅਵਤਾਰ। ਪੂਰਨ ਅਵਤਾਰ ਜਿਸ ਵਿੱਚ 16 ਕਲਾ ਨੇ, ਕ੍ਰਿਸ਼ਨ ਜੀ ਮਹਾਰਾਜ 16 ਕਲਾ ਸੰਪੂਰਨ ਸਨ। ਉਹਨਾਂ ਨੂੰ ਇਹ ਗੱਲ ਕਹੀ ਗਈ ਕਿ ਇਹ ਪੂਰਨ ਅਵਤਾਰ ਨੇ। ਛੇਵੀਂ ਕਿਸਮ ਦੇ ਅਵਤਾਰ ਜਿਹੜੇ ਮੰਨੇ ਗਏ ਉਹ ਸਨ ਪੂਰਨ ਤਮ ਅਵਤਾਰ। ਪੂਰਨ ਤੋਂ ਵੀ ਉੱਪਰ ਉਹ ਅਵਤਾਰ ਗੁਰੂ ਨਾਨਕ ਸਾਹਿਬ ਨੂੰ ਮੰਨਿਆ ਗਿਆ। ਗੁਰੂ ਨਾਨਕ ਸਾਹਿਬ ਦੀ ਉਸਤਤੀ ਕਰਦਿਆਂ ਭੱਟਾਂ ਨੇ ਜੋ ਵੇਦਾਂ ਦਾ ਅਵਤਾਰ ਮੰਨੇ ਗਏ ਨੇ, ਉਹਨਾਂ ਨੇ ਐਸੇ ਬਚਨ ਕਹੇ ਕਿ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਗੁਰ ਥਿਰ ਕੀਓ, ਗੁਰ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮ ਦਿਓ। गुरु रामदास पारस परस कह मथरा अमृत बैण मूरत पंच प्रमाण पुरख गुर अर्जन पिखो नैण। गुरु नानक देव साहिब नूं पूर्ण तम अवतार मनिया गया। संसार दी दशा जो सी ओ ऐसी सी कि जिहड़ियां धर्म दीआं राजधानियां मनिया ने चार, उहनां विचों राजे गिर गए। दूसरी धर्म दी राजधानी मनी गई तीर्थ। पुराने समय विच लोग तीर्थां ते जाके इशनान करके अपनी मुक्ति समझदे सन कि मैं मुक्त हो जावांगा, मैं तीर्थ ते इशनान कीता। हिंदुस्तान विच 68 तीर्थ मने गए, 68 तीर्थ। 68 तीर्थां ते जाके लोग इशनान करदे, उदे विच अपनी मुक्ति मनदे। पर जिवें राजे भ्रष्ट हो गए, उवें तीर्थ भी संसार दे लोगां ने भ्रष्ट कर दिते। बाणी ने बचन कहे, ऐसे नावण चले तीर्थी। कौन गए तीर्थां ते? मन खोटे, तन चोर, तन नाल चोरियां करन वाले, मन दे खोटे लोग, जिन्हां दा तीर्थां वल रुख हो गया। ओ फिर होया कि एक भाव लथी नातियां, दोए भा चढ़िया सोर। इसलिए तीर्थां ते नहीं सन गए कि मुक्ति हो जाए, तीर्थां ते जाके भी उस जगह ते गलतियां खोजियां। अज भी जदों असीं लोग जांदे हां, ईमानदारी नाल नेत्र बंद करके विचार करो कि की असी वाकया ही तीर्थ ते जांदे हां। असी देखदे हां इत्थे लंगर चंगा नहीं, इत्थे रहायश चंगी नहीं, इत्थे सफाई ठीक नहीं, इत्थों दे प्रबंधक ठीक नहीं। जितने पाप तीर्थ जाके लथने सन, उस नालों ज्यादा असी निंदा करके अपने सिर चढ़ा के वापस मुड़दे। बाहर धोती तुमड़ी, अंदर विस नकोर। जिवें तुम्मे नूं बाहरों धो लिया जाए, उहदे अंदर दी जहर कुड़त्तण ओह नहीं मुकदी, क्योंकि बाहरों धोता है। इवें जे असी अपने तन नूं बाहरों धो लईए, की मन बदल जांदा? मन नहीं बदलदा, केवल तन धोता है। सतगुरु ने पवित्र बाणी च ऐसे वचन कहे कि मन मैले सब किस मैला, तन धोते मन अच्छा ना होए। मन मैला है तां विचार मैले ने, विचार मैले ने तां व्यवहार मैला है, व्यवहार मैला है तां आचार मैला है। आचरण जिसनूं तुसीं कहिंदे हो, जदों आचार मैला है तां संसार मैला है। इस करके तीर्थ भी प्रस्त मनुख ने कर दिते। बाणी ने बचन कहे, नावण कौ तीर्थ घणे मन बौरारे, पूजन कौ बौ देव कह कबीर, छूटन नहीं मन बौरारे, छूटन हर की सेव। अजीव तीर्थां ने छुटकारा नहीं देना, तीर्थ तेनू पार नहीं करनगे। जे तू सही माने विच तीर्थ जाना चाहना है, ता गुरु नानक साहिब दे बचना वल ध्यान देना पेगा। जिन्हां ने सानू ये बचन कहे कि तीर्थ नावण जाओ, तीर्थ नाम है, तीर्थ शब्द विचार अंतर ज्ञान है, नाम एक तीर्थ है, ਜਿਸ ਤੀਰਥ ਤੇ ਇਸ਼ਨਾਨ ਕੀਤਿਆਂ ਬੰਦੇ ਦੇ ਅੰਦਰ ਦੀ ਮੈਲ ਲੱਥਦੀ ਹੈ। ਪਰ ਅਫਸੋਸ ਇਸ ਗੱਲ ਦਾ, ਅਸੀਂ ਅੰਦਰ ਦੀ ਮੈਲ ਲਾਉਣ ਲਈ ਬਿਲਕੁਲ ਤਿਆਰ ਨਹੀਂ ਹਾਂ। ਸਾਡੇ ਐਸੇ ਵਿਚਾਰ ਨਹੀਂ ਕਿ ਅੰਦਰ ਦੀ ਮੈਲ ਲਾਹੀ ਜਾਏ, ਬਲਕਿ ਅਸੀਂ ਹੋਰ ਮੈਲ ਇਕੱਠੀ ਕਰਨ ਲਈ ਤਾਂ ਉਪਰਾਲਾ ਕਰਦੇ ਹਾਂ ਕਿ ਇਕੱਠੀ ਹੋ ਜਾਏ, ਪਰ ਮੈਲ ਉਤਾਰਨ ਲਈ ਤਿਆਰ ਨਹੀਂ ਹਾਂ। ਤੋ ਤੀਰਥ ਭ੍ਰਸ਼ਟ ਹੋ ਗਏ। ਤੀਜੀ ਧਰਮ ਦੀ ਰਾਜਧਾਨੀ ਮੰਨੀ ਗਈ ਮਹਾਤਮਾ ਲੋਕ, ਸੰਤ ਲੋਕ। ਯਾਦ ਰੱਖਿਓ, ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਪਹਿਲਾਂ ਵੀ ਐਸੀ ਹਾਲਤ ਸੰਸਾਰ ਦੀ ਸੀ। ਬਾਣੀ ਨੇ ਬਚਨ ਕਹੇ, ਰਹੋ ਸੰਤ ਹਾਂ ਟੋਲ, ਸਾਧ ਬਹੁਤੇਰੇ ਡਿੱਠੇ, ਸੰਨਿਆਸੀ ਤਪੱਸਈ ਮੁਖੋਂ ਇਹ ਪੰਡਿਤ ਮਿੱਠੇ, ਬਰਸ ਇਕ ਹਾਂ ਫਿਰਿਓ ਕਿਨੋ ਨਾ ਪਰਚੋ ਲਾਇਓ, ਕਹਿ ਤੋ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਸਾਧੂ ਵੀ ਸੰਸਾਰ ਵਿੱਚ ਲੱਭੇ ਦੇ ਨਹੀਂ ਸਨ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਕਹੇ ਨੇ, ਥੰਮੇ ਕੋਈ ਨਾ ਸਾਧ ਬਿਨ, ਸਾਧ ਨਾ ਦਿਸੈ ਜਗ ਵਿੱਚ ਕੋਆ। ਗੁਰਬਾਣੀ ਨੇ ਬਚਨ ਕਹੇ ਕਿ ਘਾਟ ਨਾ ਕਿਨਹੀ ਕਹਾਇਆ, ਸਭ ਕਹਤੇ ਹੈ ਪਾਇਆ। ਕਿੰਨੇ ਮਤ ਸੰਸਾਰ ਤੇ ਸਾਧੂਆਂ ਦੇ ਸਨ, ਨਾਗੇ ਸਨ, ਜੋਗੀ ਸਨ, ਸੰਨਿਆਸੀ ਸਨ, ਉਦਾਸੀ ਬਾਅਦ ਵਿੱਚ ਪੈਦਾ ਹੋਏ। ਸਾਹਿਬ ਸਤਿਗੁਰੂ ਪਾਤਸ਼ਾਹ ਨੇ ਪਵਿੱਤਰ ਬਾਣੀ ਵਿੱਚ ਜ਼ਿਕਰ ਕੀਤਾ, ਕੁਝ ਐਸੇ ਸਾਧੂ ਸਨ ਜਿਨ੍ਹਾਂ ਨੂੰ ਕਾਪੜੀਏ ਕਹਿੰਦੇ ਸਨ। ਤੁਸੀਂ ਦੇਖਿਆ ਹੋਵੇਗਾ ਹਿੰਦੁਸਤਾਨ ਵਿੱਚ ਕਦੇ ਬਾਹਾਂ ਦੇ ਨਾਲ ਬੜੇ ਕੱਪੜੇ ਬੱਧੇ ਹੁੰਦੇ, ਲਮਕਾਏ ਹੁੰਦੇ, ਹੱਥ ਵਿੱਚ ਕਰਮੰਡਲ ਪਕੜਿਆ ਹੁੰਦਾ। ਸਤਿਗੁਰੂ ਨੇ ਉਹਨਾਂ ਨੂੰ ਵੇਖ ਕੇ ਬਚਨ ਕਹੇ, ਸੰਸਾਰ ਦੇ ਲੋਕਾਂ ਨੂੰ ਦੱਸਿਆ, ਕਹਿਣ ਲੱਗੇ, ਹਾਥ ਕਮੰਡਲ ਕਾਪੜੀਆ ਮਨ, ਤ੍ਰਿਸ਼ਨਾ ਉਪਜੀ ਭਾਰੀ, ਇਸਤਰੀ ਤਜ ਕਰ ਕਾਮ ਵਿਆਪਿਆ, ਚਿਤ ਲਾਇਆ ਪਰ ਨਾਰੀ, ਸਿੱਖ ਕਰੇ ਕਰ ਸ਼ਬਦ ਨਾ ਚੀਨੈ, ਲੰਪਟ ਹੈ ਬਾਜ਼ਾਰੀ। ਸੰਸਾਰ ਦੇ ਲੋਕਾਂ ਨੂੰ ਸਿਕਸ਼ਾ ਦਿੰਦਾ ਹੈ, ਆਪ ਉਪਦੇਸ਼ ਧਾਰਨ ਨਹੀਂ ਕਰਦਾ। ਅਵਰ ਉਪਦੇਸ਼ਾ ਆਪ ਨਾ ਕਰਾਏ। ਐਸੀ ਦਸ਼ਾ ਮਹਾਤਮਾ ਦੀ ਹੋ ਗਈ, ਉਹ ਵੀ ਗਿਰਾਵਟ ਵਿੱਚ ਆ ਗਏ। ਚੌਥੀ ਧਰਮ ਦੀ ਰਾਜਧਾਨੀ ਮੰਨੇ ਗਏ ਬ੍ਰਾਹਮਣ ਲੋਕ। ਬ੍ਰਾਹਮਣ ਕਦੇ ਬ੍ਰਾਹਮਣ ਉਸ ਨੂੰ ਮੰਨਿਆ ਜਾਂਦਾ ਜੋ ਈਸ਼ਵਰ ਪ੍ਰਾਇਣ ਹੋ ਜਾਂਦਾ ਸੀ, ਜੋ ਈਸ਼ਵਰ ਨੂੰ ਜਾਣ ਲੈਂਦਾ, ਉਸ ਨੂੰ ਲੋਕ ਇਹ ਕਹਿੰਦੇ ਸਨ ਕਿ ਬ੍ਰਾਹਮਣ ਹੈ। ਗੁਰੂ ਪਾਤਸ਼ਾਹ ਨੇ ਪਾਵਨ ਬਾਣੀ ਵਿੱਚ ਬ੍ਰਾਹਮਣ ਦੀ ਪਰਿਭਾਸ਼ਾ ਕਹੀ, ਕਹਿਣ ਲੱਗੇ, ਬੰਧਨ ਤੋੜਾ ਹੋਵੇ ਮੁਕਤ, ਸੋਈ ਬ੍ਰਾਹਮਣ ਪੂਜਣ ਯੋਗਤ, ਬ੍ਰਹਮ ਬਿੰਦਾ ਤਿਸਤਾ ਬ੍ਰਹਮਤ ਰਹੇ, ਇੱਕ ਸ਼ਬਦ ਲਿਵ ਲਾਏ, ਨਵਨਿਧੀ ਅਠਾਰਾਂ ਸਿੱਧੀ ਪਿੱਛੇ ਲੱਗੀਆਂ ਫਿਰ ਹੈ, ਜੋ ਹਰ ਹਿਰਦਾ ਸਦਾ ਵਸਾਏ। ਬ੍ਰਾਹਮਣ ਤਪੱਸਿਆ ਕਰਦੇ ਸਨ, ਬ੍ਰਾਹਮਣਾਂ ਦੇ ਪਾਸ ਜੀਵਨ ਸੀ, ਉਹ ਸ੍ਰੇਸ਼ਟ ਮੰਨੇ ਜਾਂਦੇ ਕਿ ਚੰਗੇ ਨੇ। ਔਰ ਉਹ ਅਖੀਰ ਇੱਥੇ ਪਹੁੰਚ ਗਏ, ਬੰਦਗੀ ਤਿਆਗ ਦਿੱਤੀ, ਭੈੜੀਆਂ ਵਾਦੀਆਂ ਹੋ ਗਈਆਂ, ਬ੍ਰਾਹਮਣ ਵੀ ਗਿਰਾਵਟ ਵਿੱਚ ਆ ਗਏ। ਬਚਨ ਕਹੇ ਗਏ ਸਤਿਗੁਰੂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਚਨ ਕਹੇ ਕਿ ਐਸਾ ਪਾਪ ਧਰਤੀ ਤੇ ਵਧ ਗਿਆ, ਪਰਮ ਪਾਪ ਤੇ ਭੂਮ ਡਰਾਨੀ, ਡਗਮਗਾਤ ਵਿਦ ਤੀਰ ਸਿਧਾਨੀ। ਇੰਨੇ ਪਾਪ ਇਸ ਧਰਤੀ ਤੇ ਵਧ ਗਏ ਕਿ ਧਰਤੀ ਡੋਲ ਗਈ, ਡੋਲਦੀ ਬ੍ਰਹਮਾ ਵਾਲੇ ਉਸਨੇ ਮੁੱਖ ਕੀਤਾ। ਚੌਪਈ ਬ੍ਰਹਮਾ ਗਇਓ ਸ਼ੀਰ ਨਿਤ ਜਾਹਾਂ,
काल पुरुष अस्थित थे तहां ब्रह्म उस जगह ते धरती दे नाल पहुंचया जिथे शीर कहंदे ने दुध नू निध दा अर्थ है समुंदर जिथे दुध दा समुंदर है। साहब सतगुरु गुरु गोबिंद सिंह जी महाराज कहंदे ने कि उथे अकाल पुरख विराजमान सी। बाणी कहंदी धरती ने पुकार कीती। याद रखियो जो कुछ मैं तुहानू कह रहा गुरु के वचन ने, कल मल होई मेदनी अरदास करे लिव लाए, सच्चे सुनिया कन दे तीरक देवा सह सुभाए। उस धरती ने अरदास कीती कि ऐ निरंकार मैं मेरे ते पाप बहुत वध गया, इस पाप करके मैं ये पाप बर्दाश्त नहीं कर सकती, धर्म किधरे भी नहीं है। अकाल पुरख वाहेगुरु ने धरती की अरदास सुनी, उन्हें धीरज दिता। भाई साहब भाई गुरदास जी लिखते हैं कि सुनी पुकार दातार प्रभ गुरु नानक जग माहे पठाया। धरती दी पुकार सुन के अकाल पुरख ने गुरु नानक नू संसार ते भेजिया। जदों गुरु नानक देव साहब आए, भाई साहब भाई गुरदास जी लिखदे ने कि सतगुरु नानक प्रगटिया मिट्टी धुंद जग चानन होआ, ज्यों कर सूरज निकलिया तारे छपे अंधेर पलवा, सिंह बुके मृगावली पन्नी जाए ना तीर्थ रोआ, जिथे बाबा पैर धरे पूजा आसन थापन सोआ, सिद्ध आसन सब जगत दे नानक आद मते जे कोआ, खर खर अंदर धर्मसाल होवे कीर्तन सदा वसोआ, गुरमुख काल विच प्रगट होआ। गुरु नानक साहेब संसार ते प्रगट हो गए, उन्हां दा अवतार हो गया। याद रखियो गुरु नानक देव साहेब दे माता ते पिता ने अकाल पुरख वाहेगुरु दी प्रेमा भक्ति की थी। परमेश्वर प्रगट होए, परमेश्वर ने कहा वारंभु आप वर मंगो, ते वर की मंगया के सत ऐ निरंकार असी ये चाहुंदे हां कि तुसी सदा लई साडे पास आके रहो, साडे घर विच रहो, साडे पास आओ। परमेश्वर ने कहा तथास्तु। गुरु नानक देव साहेब दा रूप होके अकाल पुरख वाहेगुरु आप नारायण कला धार जग में परवरियो, संसार ते आए। भाई साहब भाई वीर सिंह जी लिखते कि जदों बाबा कालू जी पहले जन्म विच इना वर पाके अपने गुरु दे पास गए, उन्हें कहा आज दिव्य मूर्ति प्रगट हुई है, उन्हें मैनू वर दिता है कि वो मेरे पास संसार ते आके रहेंगे, मेरे घर विच रहेंगे। कहन लगे फिर एक गल दस के पहचान मंगी है कि जे वो तेरे घर विच आए तेरे पास रहे तू उसनू पहचान सकेगा। कहन लगा पहचान नहीं मंगी, घर विच आना ही मंगया। गुरु नानक साहेब बाबा कालू जी दे घर विच आए, ਤਿੰਨ ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦੇ ਜੈ ਤੈ ਭੈ ਸਹਾਏ। ਪਰ ਕੀ ਬਾਬਾ ਕਾਲੂ ਜੀ ਪਹਿਚਾਣ ਸਕੇ ਗੁਰੂ ਨਾਨਕ ਸਾਹਿਬ ਨੂੰ? ਨਹੀਂ ਪਹਿਚਾਣ ਸਕੇ। ਗੁਰੂ ਨਾਨਕ ਦੇਵ ਸਾਹਿਬ ਨੇ, ਕਿਉਂਕਿ ਆਪ ਪੂਰਨ ਤਮ ਅਵਤਾਰ ਸਨ, ਯਾਦ ਰੱਖਿਓ ਰਾਮ ਚੰਦਰ ਜੀ ਨੇ ਵਿਦਿਆ ਪੜ੍ਹੀ ਵਸਿਸ਼ਠ ਜੀ ਪਾਸੋਂ,